ਵੇਟ ਦੱਸੇ ਮੁਤਾਬਕ ਬੰਨੇ ਗਏ। ਦੋ ਬੇੜੀਆਂ ਤਿਆਰ ਕਰਕੇ ਲੈ ਆਉਂਦੀਆਂ, ਬੇੜੀਆਂ ਦੇ ਕੋਨਿਆਂ ਉੱਪਰ ਬਕਸੇ ਦੇ ਸਿਰੇ ਰੱਖੇ ਗਏ। ਸੋ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਬੜੇ ਵੈਰਾਗ ਵਿੱਚ ਸਨ, ਵੈਰਾਗ ਦੇ ਸ਼ਬਦ ਪੜੇ ਜਾ ਰਹੇ ਸਨ। ਸੋ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮਲਿਆ ਬਕਸਾ, ਬੇੜੀਆਂ ਸਮੇਤ ਤੋਰ ਦਿੱਤਾ। ਜਦੋਂ ਦਰਿਆ ਦਾ ਗਹਿਰਾ ਪਾਣੀ ਆਇਆ ਜਿੱਥੇ ਡੂੰਘਾ ਪਾਣੀ ਸੀ, ਸੋ ਸੂਖਮ ਅਰਦਾਸ ਕਰਕੇ ਬਕਸਾ ਬੇੜੀਆਂ ਤੋਂ ਉਤਾਰ ਦਿੱਤਾ। ਭਾਰ ਦੇ ਨਾਲ ਬਕਸਾ ਜਿਹੜਾ ਸੀ ਉਹ ਪਾਣੀ ਦੀ ਸਤਾ ਵੱਲ ਬਹਿ ਤੁਰਿਆ। ਸੋ ਭਾਈ ਫੁੱਲਾਂ ਦੀ ਵਰਖਾ ਹੋਈ, ਬਹੁਤ ਸਾਰੇ ਪ੍ਰੇਮੀਆਂ ਨੇ ਸੋ ਅੰਤਮ ਨਮਸਕਾਰ ਕੀਤੇ। ਸੋ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਗੁਣਾਂ ਦੁਆਰਾ ਉਹਨਾਂ ਨੂੰ ਯਾਦ ਕਰਦੇ ਹਨ। ਜੋ ਜੋ ਕਿਸੇ ਨੂੰ ਬਰਕਤ ਮਹਾਂਪੁਰਸ਼ਾਂ ਦੀ ਚਰਨ ਸ਼ਰਨ ਚੋਂ ਪ੍ਰਾਪਤ ਹੋਈ ਸੀ, ਧੰਨਵਾਦ ਕਰਦੇ ਹੋਏ ਯਾਦ ਕਰਦੇ ਹਨ ਕਿ ਧਨ ਜਨਨੀ ਜਨ ਜਾਇਆ ਧਨ ਪਿਤਾ ਪ੍ਰਧਾਨ, ਤਿੰਨ ਧਨ ਜਨੇ ਦੀ ਮਾਓ ਆਏ ਸਫਲ ਸੇ, ਪਰਵਰਗਾਰ ਅਪਾਰ ਬਿਆੰਤੂ ਜਿਨ੍ਹਾਂ ਪਛਾਤਾ ਸੱਚ, ਚੁੰਮਾ ਪੈਰ ਮੂੰਹ ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਕਿਹਾ ਸੁਆਓ, ਜਨ ਕਹਿ ਸੰਗ ਚ ਤਿਆਗ ਨਾਓ, ਆ ਮੁਕਤ ਮੁਕਤ ਕਰਿਆ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੌੜੀ ਮਹਲਾ ਪੰਜਵਾਂ। ਗੁਰ ਕਾ ਸ਼ਬਦ ਹਿਰਦੇ ਅੰਤਰ ਧਾਰ ਹੈ, ਪੰਜ ਜਨਾਂ ਸਿਉ ਸੰਗ ਨਿਵਾਰੈ, ਦਸ ਇੰਦਰੀ ਕਰ ਰਾਖੈ ਵਾਸ, ਤਾਕ ਆਤਮੈ ਹੋਈ ਪ੍ਰਗਾਸ, ਐਸੀ ਦ੍ਰਿੜਤਾ ਤਾਕੈ ਹੋਏ, ਜਾ ਕੋ ਦਇਆ ਮਿਆ ਪ੍ਰਭ ਸੋਏ ਰਹਾਉ, ਸਾਜਨ ਦੁਸ਼ਟ ਜਾ ਕੈ ਏਕ ਸਮਾਨੈ, ਜੇਤਾ ਬੋਲਣ ਤੇਤਾ ਗਿਆਨੈ, ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ, ਸਹਿਜੇ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋ ਹੋਏ, ਸਹਿਜ ਬੈਰਾਗ ਸਹਿਜੇ ਹੀ ਹਸਣਾ, ਸਹਿਜੇ ਚੂਪ ਸਹਿਜੇ ਹੀ ਜਪਣਾ, ਸਹਿਜੇ ਭੋਜਨ ਸਹਿਜੇ ਪਾਓ, ਸਹਿਜੇ ਮਿਟਿਓ ਸਗਲ ਦੁਰਾਓ, ਸਹਿਜ ਹੋਵਾ ਸਾਧੂ ਸੰਗ, ਸਹਿਜ ਮਿਲਿਓ ਪਾਰ ਬ੍ਰਹਮ ਨਸੰਗ, ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਸਹਿਜੇ ਦੁਖਦਾ ਤਨ ਕੀ ਨਾਸੀ, ਜਾ ਕੇ ਸਹਿਜ ਮਨ ਪਇਆ ਆਨੰਦ, ਤਾਂ ਕੋ ਭੇਟਿਆ ਪਰਮਾਨੰਦ, ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੋ ਦਾਨ, ਸਹਿਜ ਕਥਾ ਮੈਂ ਆਤਮ ਰਸਿਆ, ਤਾਂ ਕੈ ਸੰਗ ਅਵਨਾਸੀ ਵਸਿਆ, ਸਹਿਜੇ ਆਸਨ ਅਸਤਰ ਪਾਇਆ, ਸਹਿਜੇ ਅਨਹਤ ਸ਼ਬਦ ਬਜਾਇਆ, ਸਹਿਜੇ ਰੋਣ ਝੁਣੋਂ ਕਾਰ ਸੁਹਾਇਆ, ਤਾਂ ਕੈ ਕਰ ਪਾਰ ਬ੍ਰਹਮ ਸਮਾਇਆ, ਸਹਿਜ ਜਾ ਕੋ ਪਰਿਓ ਕਰਮਾ, ਸਹਿਜੇ ਗੁਰ ਭੇਟਿਓ ਸਚ ਧਰਮਾ, ਜਾ ਕੈ ਸਹਿਜੇ ਪਇਆ ਸੁ ਜਾਣੈ, ਨਾਨਕ ਦਾਸ ਤਾਂ ਕੈ ਕੁਰਬਾਣੈ। ਸੋ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਜੋ ਸ਼ਬਦ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਵਿਚਾਰ ਗਿਆਨਵਾਨਾਂ ਦਾ ਬਖਸ਼ਿਸ਼ ਕੀਤਾ ਹੈ, ਸੋ ਸਾਧ ਸੰਗਤ ਜੀ ਐਸੀ ਉੱਚੀ ਸੁੱਚੀ ਅਵਸਥਾ ਨੂੰ ਉਹਨਾਂ ਮਹਾਂਪੁਰਸ਼ਾਂ ਨੇ ਪ੍ਰਾਪਤ ਕੀਤਾ। ਸੋ ਮਹਾਂਪੁਰਖਾਂ ਦੇ ਅੰਦਰ ਭਾਈ ਐਸੇ 6 ਗੁਣ ਸਨ ਜੋ ਸਹਿਸ ਕਿਰਤੀ ਵਿੱਚ ਸਤਿਗੁਰੂ ਗਰੀਬ ਨਿਵਾਸ ਜੀ ਨੇ ਵਰਣਨ ਕੀਤੇ ਹਨ। ਮੰਤਰੰ ਰਾਮ ਰਾਮ ਨਾਮੰ, ਧਿਆਨੰ ਸਰਵਤਰ ਪੂਰਨ, ਗਿਆਨੰ ਸਮ ਦੁੱਖ ਸੁਖੰ, ਜੋਗਤ ਨਿਰਮਲ ਨਿਰਵੈਰਨ, ਦਇਆਲੰ ਸਰਵਤਰ ਜੀਆ ਪੰਚ ਦੋਖ ਵਿਵਰਜਤੇ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤੈ, ਉਪਦੇਸੰ ਸਮ ਮਿੱਤਰ ਸਤਰੈ ਭਗਵੰਤ ਭਗਤ ਭਾਵਨੇ, ਪਰ ਨਿੰਦਾ ਨਹਿ ਸਰੋਤ ਸਰਵਣੰ, ਆਪ ਤਿਆਗ ਸਗਲ ਰਿਣਕੈ, ਖਟ ਲਖਨ ਪੂਰਨੰ ਪੁਰਖੈ, ਨਾਨਕ ਨਾਮ ਸਾਧ ਸਵਜਨ। ਜਿਹੜੇ ਸਾਧੂ ਸੱਜਣ ਹਨ ਉਹਨਾਂ ਵਿੱਚ ਭਾਈ 6 ਐਸੇ ਗੁਣ ਜੋ ਗੁਰਬਾਣੀ ਨੇ ਵਰਣਨ ਕੀਤੇ ਹਨ, ਐਸੇ ਗੁਣਾਂ ਦੇ ਉਹਨਾਂ ਨੂੰ ਜਗਿਆਸੂਆਂ ਨੂੰ ਪਰਮੇਸ਼ਰ ਦੇ ਨਾਮ ਜੋੜਨ ਨਾਲ ਭੇਜਿਆ ਸੀ, ਜਿੰਨੀ ਵਾਹਿਗੁਰੂ ਵੱਲੋਂ ਕਾਰ ਬਖਸ਼ੀ ਸੀ, ਬਾਬਾ ਆਇਆ ਸਿੰਘ ਸਾਹਿਬ ਜੀ ਦੀ ਆਗਿਆ ਹੋਈ ਸੀ, ਉਹਦੇ ਮੁਤਾਬਕ ਉਹਨਾਂ ਨੇ ਸੋ ਸਾਧ ਸੰਗਤ ਦੀ ਦੇਸ਼ ਕੌਮ ਦੀ ਸੇਵਾ ਕਰਕੇ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਇਸ ਅਵਸਥਾ ਨੂੰ ਸਾਧ ਸੰਗਤ ਜੀ ਪ੍ਰਾਪਤ ਕੀਤਾ ਅਤੇ ਮਹਾਂਪੁਰਖ ਆਪਣੇ ਜੀਵਨ ਦੀ ਖੁਸ਼ਬੋ ਦੁਨੀਆਂ ਉੱਪਰ ਛੱਡ ਗਏ ਹਨ। ਸੋ ਅੱਜ ਵੀ ਪ੍ਰੇਮੀ ਜਨ ਚਾਹੇ ਕੋਈ ਦੇਸ਼ ਵਿੱਚ ਹੈ ਪ੍ਰਦੇਸ਼ ਵਿੱਚ ਹੈ, ਮਹਾਂਪੁਰਸ਼ਾਂ ਨੂੰ ਭਾਈ ਯਾਦ ਕਰਦਾ ਹੈ, ਜਿਨ੍ਹਾਂ ਜਨ ਨਾਨਕ ਅਹਿਸਾਰ ਸੇਵਿਆ ਤਿੰਨ ਹਰ ਪੂਜ ਕਰਾਵਾ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਸੇਵਿਆ ਯਾਦ ਕੀਤਾ, ਉਹਨਾਂ ਦੀ ਪਰਮੇਸ਼ਰ ਨੇ ਸੰਸਾਰ ਤੇ ਪੂਜਾ ਕਰਾਤੀ, ਉਹ ਪੂਜਨੀਕ ਮਹਾਂਪੁਰਖ ਭਾਈ ਬਣ ਗਏ ਹਨ। ਇਹ ਸਾਰਾ ਪ੍ਰਤਾਪ ਖੰਡੇ ਵਾਟੇ ਦੇ ਅੰਮ੍ਰਿਤ ਦਾ, ਨਾਮ ਬਾਣੀ ਦੇ ਅਭਿਆਸ ਦਾ, ਸਮੂਹ ਸੰਗਤਾਂ ਦੀ ਭਾਈ ਸੇਵਾ ਦਾ ਫਲ ਹੈ। ਸੋ ਉਹ ਸਿੱਖ ਕੌਮ ਦੇ ਉਹਨਾਂ ਮਹਾਨ ਮਹਾਂਪੁਰਖਾਂ ਵਿੱਚੋਂ ਇੱਕ ਮਹਾਂਪੁਰਖ ਸਨ, ਜਿਨ੍ਹਾਂ ਨੂੰ ਅਕਾਲ ਪੁਰਖ ਨੇ ਬੜੀ ਮਹਾਨਤਾ ਬਖਸ਼ਿਸ਼ ਕੀਤੀ, ਕਿਉਂਕਿ ਅਵਤਾਰਾਂ ਦੀਆਂ ਭੂਮਿਕਾ ਹਨ। ਸੋ ਅੰਸਾ ਅਵਤਾਰ, ਹਵੇਸਾ ਅਵਤਾਰ, ਧਰਮੀ ਰਾਜੇ ਬਿਕਰਮਾਜੀਤ ਆਦਿਕ। ਹਵੇਸਾ ਜਿਵੇਂ ਨਾਮਦੇਵ ਜੀ ਨੂੰ ਕਲੰਦਰ ਰੂਪ ਚ ਮਹਾਰਾਜ ਨੇ ਦਰਸ਼ਨ ਬਖਸ਼ੇ, ਆਓ ਕਲੰਦਰ ਕੇਸਵਾ ਕਰ ਅਵਤਾਰੀ ਕੇਸਵਾ, ਅੰਸਾ ਅਵਤਾਰ ਅਵਤਾਇਨ ਵਰਤਾਇਨ। ਸੋ ਇਸੇ ਤਰ੍ਹਾਂ ਫਿਰ ਨਿਤ ਅਵਤਾਰ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼। ਸੋ ਨਵੇਂ ਅਵਤਾਰ, ਜਿਸ ਤਰ੍ਹਾਂ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਨ ਦਾ ਨਿਮਿਤ ਆਦਿਕ, ਇਸ ਤਰ੍ਹਾਂ ਪੂਰਨ ਕ੍ਰਿਸ਼ਨ ਮਹਾਰਾਜ ਦੀ ਨਿਆਈ, ਪੂਰਨ ਤਮ ਅਵਤਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਕਰ ਜੋਤ ਜਗ ਮੰਡਲ ਕਰਿਓ। ਸੋ ਸਾਧ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਦੁਨੀਆਂ ਤੇ ਨਿਰਮਲ ਭੇਖ ਚਲਾਇਆ, ਨਿਰਮਲ ਭੇਖ ਅਪਾਰ ਕਾਸ ਵੀ ਨਵਰ ਨਾ ਕੋ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਕਹਿ ਲਓ, ਖਾਲਸਾ ਕਹਿ ਲਓ, ਉਹ ਅਰਬੀ ਦਾ ਸ਼ਬਦ ਹੈ, ਇਹ ਆਪਣੇ ਗੁਰਮੁਖੀ ਦਾ ਸ਼ਬਦ ਹੈ, ਅਰਥ ਕੋਈ ਹੈ। ਸੋ ਇਸ ਕਰਕੇ ਐਸਾ ਪਵਿੱਤਰ ਜੋ ਖਾਲਸਾ ਪੰਥ ਮਹਾਰਾਜ ਨੇ ਚਲਾਇਆ, ਜੋ ਗੁਰੂ ਅਕਾਲ ਪੁਰਖ ਨੇ ਮਹਾਂਪੁਰਸ਼ਾਂ ਨੂੰ ਬਾਬਾ ਜਵਾਲਾ ਸਿੰਘ ਸਾਹਿਬ ਜੀ ਨੂੰ ਸੇਵਾ ਬਖਸ਼ਿਸ਼ ਕੀਤੀ ਸੀ, ਉਸ ਨੂੰ ਨਿਭਾ ਕਰਕੇ ਉਹ ਸੱਚੇ ਪਿਆਰੇ ਦੀ ਗੋਦ ਵਿੱਚ ਜਾ ਬਰਾਜੇ। ਸੋ ਇਸ ਕਰਕੇ ਮਹਾਂਪੁਰਖਾਂ ਨੇ ਸਿਮਰਨ ਕਰਕੇ ਭਾਈ ਅਭੇਦ ਅਵਸਥਾ ਤੇ ਅਦਵੈਤ ਦਾ ਆਨੰਦ ਦੀ ਜਿਹੜੀ ਅਵਸਥਾ ਇਹ ਪ੍ਰਾਪਤ ਕੀਤੀ ਹੁੰਦੀ ਹੈ, ਉਹ ਜਿੰਦੇ ਵੀ ਮੁਕਤ ਹਨ ਅਤੇ ਸਰੀਰ ਤਿਆਗਣ ਤੋਂ ਬਾਅਦ ਵੀ ਭਾਈ ਮੁਕਤ ਹਨ। ਉਹ ਤਾਂ ਦੁਨੀਆਂ ਨੂੰ ਗਿਆਨ ਮੁਕਤੀ ਦਾ ਉਪਦੇਸ਼ ਦੇਣ ਵਾਸਤੇ ਆਉਂਦੇ ਹਨ ਕਿ ਭੁੱਲੇ ਭਟਕੇ ਜਿਹੜੇ ਜੀਵ ਹਨ, ਪਰਮੇਸ਼ਰ ਦਾ ਨਾਮ ਜਪਣ, ਆਪਣਾ ਜਨਮ ਸੁਧਾਰਨ, ਜਿਹੜੇ ਮਹਾਂਪੁਰਸ਼ਾਂ ਦਾ ਬਚਨ ਮੰਨ ਕੇ ਨਾਮ ਦੀ ਕਮਾਈ ਕਰਦੇ ਹਨ, ਵਾਹਿਗੁਰੂ ਉਹਨਾਂ ਨੂੰ ਮੁਕਤੀ ਪ੍ਰਦਾਨ ਕਰਦਾ ਹੈ। ਸੋ ਸਾਧ ਸੰਗਤ ਜੀ, ਮਹਾਂਪੁਰਸ਼ਾਂ ਦੀ ਜੋ ਕਥਾ ਹੈ ਇਹ ਬੜੀ ਆਗਮਾਗਾਧ ਹੈ, ਇਸ ਦਾ ਮੁਕੰਮਲ ਵਰਣਨ ਕਰਨਾ ਬੜਾ ਸਾਧ ਸੰਗਤ ਜੀ ਅਸੰਭਵ ਹੀ ਹੋਇਆ ਕਰਦਾ ਹੈ। ਸੋ ਬਹੁਤ ਵਿਆਖਿਆ ਵਿੱਚੋਂ ਬਹੁਤ ਉਪਮਾ ਥੋੜ ਕਹੀ, ਬੇਨਤੀ ਕੀਤੀ ਹੈ। ਸੋ ਜਿਸ ਤਰ੍ਹਾਂ ਢਾਈ ਦਾਲ ਰਿੱਝਦੀ ਹੈ, ਬਲਟੋ ਭਰਿਆ ਹੁੰਦਾ ਹੈ, ਉਸ ਬਲਟੋ ਦੇ ਅੰਦਰ ਸਾਧ ਸੰਗਤ ਜੀ ਇੱਕ ਦਾਣਾ ਫਿਉਂ ਕੇ ਵੇਖਦੇ ਸਾਰੀ ਰਿੱਝੀ ਦਾ ਗਿਆਨ ਹੋ ਜਾਂਦਾ ਹੈ, ਦਾਨੇ ਬੰਦੇ ਸਾਰੀ ਰਿੱਝੀ ਦਾਲ ਦਾ ਇਸ ਤਰ੍ਹਾਂ ਗਿਆਨ ਪ੍ਰਾਪਤ ਕਰਦੇ ਹਨ। ਬਹੁਤ ਉਪਮਾ ਜੋ ਮਹਾਂਪੁਰਖਾਂ ਦਾ ਜਸ ਭਾਵੇਂ ਬਹੁਤ ਸੰਖੇਪ ਚ ਵਰਣਨ ਕੀਤਾ ਹੈ, ਸਮੂਹ ਸੰਗਤਾਂ ਇਤਨੀਆਂ ਬੇਨਤੀਆਂ ਕੁਰਬਾਨ ਕਰਨਗੀਆਂ ਮਹਾਂਪੁਰਖਾਂ ਦੀ ਮਹਿਮਾ ਦੇ ਜਸ ਕਰਦਿਆਂ ਹੋਇਆਂ, ਕਿਸੇ ਪ੍ਰਕਾਰ ਦੀ ਭਾਈ ਤਰੁੱਟੀ ਰਹਿ ਗਈ ਹੋਵੇ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ, ਬਾਬਾ ਆਇਆ ਸਿੰਘ ਸਾਹਿਬ, ਕਿਰਪਾ ਕਰਨ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ, ਅੱਗੇ ਵਾਸਤੇ ਹੋਰ ਸਮਾਦ ਦੀ ਦਾਤ ਬਖਸ਼ਿਸ਼ ਕਰਨ, ਕਿਉਂਕਿ ਅਗਮਾਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੋ ਇਸ ਕਰਕੇ ਸਾਧ ਸੰਗਤ ਜੀ, ਸਾਧ ਕੀ ਮਹਿਮਾ ਵੇਦਨਾ ਜਨ ਹੈ, ਜੇਤਾ ਸੁਣੈ ਤੇਤਾ ਬਖਿਆਨ ਹੈ, ਸਾਧ ਕੀ ਉਪਮਾ ਤਿਰਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਭਾਈ ਐਸੀ ਮਹਿਮਾ ਹੈ, ਜੈ ਜੈਕਾਰ ਜਗਤ ਧਰਮ ਹੈ ਲੋਚੈ ਸਭ ਜੀਆ, ਸੋ ਪ੍ਰਸੰਨ ਪੈ ਕੇਸਵਾ ਕਛ ਵਿਘਨ ਨਾ ਥੀਆ। ਸੋ ਅਕਾਲ ਪੁਰਖ ਉਹਨਾਂ ਨੂੰ ਐਸੀ ਵਡਿਆਈ ਬਖਸ਼ਿਸ਼ ਕਰਦਾ ਹੈ, ਅਸੀਂ ਵੀ ਮਹਾਂਪੁਰਖਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਭਾਈ ਖੰਡੇ ਵੱਟ ਦਾ ਅੰਮ੍ਰਿਤ ਛਕੀਏ, ਗੁਰੂ ਦੀ ਬਾਣੀ ਪੜ੍ਹੀਏ, ਨਾਮ ਜਪੀਏ, ਸਤਸੰਗ ਕਰੀਏ, ਦਇਆ ਦਾਨ ਪਰਉਪਕਾਰ ਕੁਰਬਾਨੀ ਵਾਲੇ ਜੋ ਪਵਿੱਤਰ ਗੁਣ ਸਤਸੰਤੋਖ ਦਇਆ ਧਰਮ ਧੀਰਜ ਕਰਨਾ ਮੈਤਰੀ ਮੁਦਾ ਅਪੇਖਿਆ ਧਾਰਨ ਕਰੀਏ, ਕਾਮ ਕ੍ਰੋਧ ਮੋਹ ਹੰਕਾਰ ਅਤੇ ਆਸਾ ਤ੍ਰਿਸ਼ਨਾ ਮਮਤਾ ਭੋਗ ਲਾਲਸਾ ਵਿਸ਼ੇ ਵਿਕਾਰਾਂ ਨੂੰ ਤਿਆਗ ਕਰਕੇ ਅੰਮ੍ਰਿਤ ਵੇਲੇ ਉੱਠੀਏ, ਇਸ਼ਨਾਨ ਕਰੀਏ, ਨਾਮ ਦਾ ਅਭਿਆਸ ਕਰੀਏ, ਬਾਣੀ ਪੜ੍ਹੀਏ, ਧਰਮ ਦੀ। ਸੋ ਮਹਾਂਪੁਰਖਾਂ ਦੇ ਭਾਈ ਆਉਣ ਦਾ ਜੋ ਪ੍ਰਯੋਜਨ ਇਹ ਹੀ ਹੈ, ਜਿਹੜੇ ਪਰਮੇਸ਼ਰ ਤੋਂ ਅਸੀਂ ਭੁੱਲੇ ਪਏ ਹਾਂ, ਉਸ ਪਰਮੇਸ਼ਰ ਨੂੰ ਯਾਦ ਕਰੀਏ, ਆਪਣਾ ਫਿਰ ਜਨਮ ਮਰਨ ਸੁਧਾਰੀਏ, ਜਿਹੜੇ ਗੁਰਮੁਖ ਪਿਆਰੇ ਮਹਾਂਪੁਰਸ਼ਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਭਾਈ ਨਾਮ ਦੀ ਕਮਾਈ ਕਰਨਗੇ, ਉਹਨਾਂ ਦਾ ਲੋਕ ਪ੍ਰਲੋਕ ਸਫਲਾ ਹੋਵੇਗਾ। ਮਹਾਂਪੁਰਸ਼ਾਂ ਦੇ ਜੀਵਨ ਦੇ ਅਲੌਕਿਕ ਬਚਨ ਹਨ, ਜਿਵੇਂ ਕੋਈ ਜੋਗੀ ਆਇਆ ਸੋ ਡਾਂਗਰੀ ਸਿੰਘਾਂ ਨੇ ਜਲ ਪਾਣੀ ਛਕਣ ਲਈ ਕਿਹਾ, ਕਹਿਣ ਲੱਗੇ ਛਕਾਓਗੇ? ਹਾਂਜੀ ਦੁੱਧ ਛਕੇਂਗੇ, ਇਹ ਮਾਰੀ ਤੂੰਬੀ ਹੈ ਦੁੱਧ ਨਾਲ ਭਰ ਦਿਓ, ਕੋਈ ਐਸਾ ਮੰਤਰ ਸਿੱਧ ਤੂੰਬੀ ਭਰਨੇ ਚ ਨਾ ਆਵੇ। ਮਹਾਂਪੁਰਸ਼ਾਂ ਨੂੰ ਦੱਸਿਆ, ਮਹਾਂਪੁਰਸ਼ ਆਏ, ਦੁੱਧ ਪਾਇਆ, ਤੂੰਬੀ ਉਛਲ ਪਏ। ਕਹਿਣ ਲੱਗੇ ਸੰਤ ਜੀ ਇਹੋ ਜਿਹੀ ਨਾਟਕ ਚੇਟਕ ਨਹੀਂ ਕਰਨੀ ਚਾਹੀਦੀ, ਰਿੱਧ ਸਿੱਧ ਸੰਭੋ ਹੈ, ਨਾਮ ਨਾਲ ਵਸੈ ਮਨੇ ਆਏ, ਉਹਨੂੰ ਪਰਮੇਸ਼ਰ ਦੇ ਨਾਮ ਚ ਜੋੜਿਆ ਸੀ। ਇਸੇ ਤਰ੍ਹਾਂ ਕੋਈ ਮੁਸਲਮਾਨ ਫਕੀਰ ਕੇ ਕੋਈ ਸਿੱਧੀ ਕੀਤੀ ਹੈ, ਮਹਾਂਪੁਰਸ਼ਾਂ ਨੇ ਕਿਹਾ ਤੁਸੀਂ ਦੱਸੋ, ਇੱਕ ਭੂਤਨਾ ਪ੍ਰਗਟ ਕੀਤਾ ਮਹਾਂਪੁਰਸ਼ਾਂ ਨੇ ਦਿਵ ਦ੍ਰਿਸ਼ਟੀ, ਐਸੇ ਬਕਰਾਲ ਰੂਹਾਂ ਆਈਆਂ, ਉਹ ਭੂਤਨਾ ਦੌੜ ਗਿਆ, ਫਿਰ ਹੋਰ ਸ਼ਹੀਦਾਂ ਮਰੀਦਾਂ ਦੇ ਦਰਸ਼ਨ ਚਰਨੀ ਡਿੱਗ ਪਿਆ। ਮਹਾਂਪੁਰਸ਼ਾਂ ਨੇ ਕਿਹਾ ਸੀ ਭਾਈ ਨਾਮ ਨਾਲ ਜੁੜਨਾ ਚਾਹੀਦਾ, ਰਿਧੀਆਂ ਸਿੱਧੀਆਂ ਮੰਤਰਾਂ ਯੰਤਰਾਂ ਤੰਤਰਾਂ ਚ ਨਹੀਂ ਪੈਣਾ ਚਾਹੀਦਾ, ਨਾਮ ਅਭਿਆਸ ਕਰਕੇ ਇਹ ਪੁੱਠੇ ਕੰਮ ਛੱਡ ਕੇ ਭਾਈ ਜੀਵਨ ਸਫਲ ਕਰਨਾ ਚਾਹੀਦਾ। ਕੋਈ ਸੂਰਜ ਦੀ ਸਿੱਧੀ ਸੀ, ਕਿਸੇ ਮਹਾਤਮਾ ਨੇ ਬਾਬਾ ਜਵਾਲਾ ਸਿੰਘ ਦੇ ਚਰਨ ਪਾਉਣ ਲਈ ਕਿਹਾ, ਸੋ ਉਹ ਸਾਧੂ ਕਹੇ ਮੇਰੇ ਨਾਲ ਚੱਲ ਹੱਠ ਕੀਤਾ। ਅਖੀਰ ਭਾਈ ਉਹਨੂੰ ਪਤਾ ਨੀ ਕੀ ਮੰਤਰ ਸਾੜਾ, ਮਹਾਂਪੁਰਸ਼ਾਂ ਨੂੰ ਬੇਨਤੀ, ਜਿਹੜੇ ਮਹਾਂਪੁਰਸ਼ਾਂ ਦੇ ਵਿਦ੍ਰਿਸ਼ਟੀ, ਉਹ ਮੰਤਰ ਉਲਟ ਕੇ ਉਹਨੂੰ ਪਿਆ, ਚਰਨੀ ਡਿੱਗਿਆ। ਕਹਿਣ ਲੱਗੇ ਭਾਈ ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਹੰਕਾਰ ਨੇ, ਸਾਰੀ ਜ਼ਿੰਦਗੀ ਚ ਮਹਾਂਪੁਰਸ਼ਾਂ ਨੇ ਇਹਨਾਂ ਮੰਤਰਾਂ ਯੰਤਰਾਂ ਤੰਤਰਾਂ ਦਾ ਤਿਆਗ ਕਰਕੇ ਇੱਕੋ ਇੱਕ ਕੇਵਲ ਸ਼ੁੱਧ ਵਾਹਿਗੁਰੂ ਪਰਮੇਸ਼ਰ ਦਾ ਖੰਡੇਵਾੜ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਬਾਣੀ ਬਾਣਾ ਧਾਰ ਕੇ ਸਤਸੰਗ ਸੇਵਾ ਤੇ ਨਾਮ ਵਿੱਚ ਜੁੜਨ ਦਾ ਉਪਦੇਸ਼ ਦਿੱਤਾ। ਗੁਰੂ ਕੇ ਤੀਰਥ ਸਥਾਨਾਂ ਦੀ ਯਾਤਰਾ ਲੰਗਰਾਂ ਦਵਾਨਾਂ ਦਾ ਹੁਕਮ ਹੀ ਕਰਦੇ ਰਹੇ। ਸੋ ਜੋ ਮਹਾਰਾਜ ਦਾ ਹੁਕਮ ਹੈ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਐਸੇ ਹੁਕਮ ਭਾਈ ਬਖਸ਼ਿਸ਼ ਕਰਦੇ ਰਹੇ ਜੋ ਗੁਰੂ ਦਾ ਹੁਕਮ ਹੈ। ਅਸੀਂ ਉਹਨਾਂ ਹੁਕਮਾਂ ਦੀ ਨੂੰ ਦੁਹਰਾ ਰਹੇ ਹਾਂ, ਉਹਨਾਂ ਦੀ ਰਿਪੀਟ ਕਰਾਉਂਦੇ ਹਾਂ, ਇਹਨਾਂ ਨੂੰ ਅਸੀਂ ਮੰਨ ਕੇ ਉੱਚੀ ਪਦਵੀ ਪਾਈ, ਤੁਸੀਂ ਵੀ ਭਾਈ ਮੰਨੋਗੇ, ਉੱਚ ਪਦਵੀ ਨੂੰ ਪ੍ਰਾਪਤ ਕਰ ਲਵੋਗੇ। ਇਸ ਤਰ੍ਹਾਂ ਮੂਰਤੀਆਂ ਦੇ ਧਿਆਨ ਤੋਂ ਵੀ ਹਟਾਇਆ। ਸੋ ਜਥੇਦਾਰ ਜਨਕ ਸਿੰਘ ਮਹਾਂਪੁਰਸ਼ਾਂ ਦਾ ਧਿਆਨ ਕਰਦਾ ਸੀ, ਇੱਕ ਲੱਤ ਭਾਰ ਖੜ ਕੇ, ਉਸੇ ਵੇਲੇ ਮਹਾਂਪੁਰਸ਼ ਆਏ, ਕਹਿਣ ਲੱਗੇ ਭਾਈ ਕਿਸੇ ਵੀ ਸਰੀਰ ਦਾ ਧਿਆਨ ਨਹੀਂ ਕਰਨਾ, ਧਿਆਨ ਸ਼ਬਦ ਦਾ ਕਰਨਾ, ਗੁਰਮੂਰਤ ਗੁਰ ਸ਼ਬਦ ਹੈ। ਸੋ ਇਸ ਕਰਕੇ ਭਾਈ ਗੁਰੂ ਦੇ ਸ਼ਬਦ ਦਾ ਹੀ ਧਿਆਨ ਕਰਨਾ, ਚਿੰਤਨ ਕਰਦਿਆਂ ਹੋਇਆ ਸ਼ਬਦ ਦੇ ਅਰਥਾਂ ਵਿੱਚ ਸੁਰਤੀ ਨੂੰ ਜੋੜ ਕੇ ਵਿਸ਼ੇ ਵਿਕਾਰਾਂ ਵੱਲੋਂ ਮਨ ਰੋਕ ਕੇ ਨਾਮ ਦਾ ਅਭਿਆਸ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪੂਰਾ ਸਤਿਕਾਰ ਕਰਨਾ। ਸੋ ਸਾਡੇ ਪਿਤਾ ਜੀ ਦੇ ਕੋਲ ਸੁਖਮਣੀ ਦਾ ਗੁਟਕਾ ਸੀ, ਆਪ ਮੰਜੇ ਤੇ ਸਜੇ ਉਜਲੇ ਗੁਟਕਾ ਵੇਖਿਆ, ਇਕਦਮ ਉੱਠ ਕੇ ਖਲੋ ਗਿਆ, ਜੋੜਾ ਲਾਇਆ, ਸਰਾਣੇ ਵਾਲੇ ਪਾਸੇ ਬਹਾਇਆ ਅਤੇ ਬ੍ਰਹਮ ਗਿਆਨੀ ਦੀ ਅਸ਼ਟਪਦੀ ਦੀ ਵਿਆਖਿਆ ਕੀਤੀ। ਉਹਨਾਂ ਦੇ ਜੀਵਨ ਦੇ ਭਾਈ ਅਜਿਹੇ ਕਟਾ ਕੇ ਸਨ, ਇੰਨਾ ਬਾਣੀ ਦਾ ਆਦਵ ਕਰਦੇ ਸਨ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਲੰਗਰਾਂ ਦੇ ਵਿੱਚ ਬੱਚੇ ਰੋ ਰਹੇ ਸਨ, ਲਾਂਗਰੀਆਂ ਨੂੰ ਕਿਹਾ ਲੰਗਰ ਨਹੀਂ ਵਰਤਾਉਂਦੇ ਹਾਲੇ ਭਾਈ ਭੋਗ ਨਹੀਂ ਲੱਗਿਆ। ਕਹਿਣ ਲੱਗਿਆ ਬੱਚਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਕਿਸ ਤਰ੍ਹਾਂ ਪ੍ਰਸ਼ਾਦੇ ਮੰਗ ਰਿਹਾ, ਸੋ ਭਾਈ ਉਹਨਾਂ ਕਰਿਆ ਕਰੋ, ਸਮੇਂ ਨਾ ਅਰਦਾਸ ਕਰਕੇ ਲੰਗਰ ਖੋਲਿਆ ਕਰੋ, ਭਾਵ ਕਿਸੇ ਦੀ ਆਤਮਾ ਕਲੇਸ਼ ਨਾ ਪਾਵੇ। ਇਸ ਤਰ੍ਹਾਂ ਸਮਦ੍ਰਿਸ਼ਟੀ ਏਕਤਾ ਵਾਲਾ ਉਹਨਾਂ ਦਾ ਪਰਮ ਪਵਿੱਤਰ ਭਾਈ ਜੀਵਨ ਸੀ। ਬਾਬਾ ਬਸੰਤ ਸਿੰਘ ਜੋਹਲਾਂ ਵਾਲਿਆਂ ਨੂੰ ਡਮੇਲੀ ਮਿਲੇ, ਸੋ ਮਹਾਂਪੁਰਸ਼ਾਂ ਨੂੰ ਬੜੇ ਪਿਆਰ ਨਾਲ ਪੰਗਤ ਕੋਲ ਬਹਾ ਲਿਆ। ਸੋ ਇਸ ਕਰਕੇ ਸਾਧ ਸਿੰਘ ਜੀ ਐਸਾ ਸਨੇਹ ਪਿਆਰ ਉਹਨਾਂ ਮਹਾਂਪੁਰਸ਼ਾਂ ਦੇ ਵਿੱਚ ਹੋਇਆ ਕਰਦਾ, ਇਸ ਤਰ੍ਹਾਂ ਬ੍ਰਹਮਾ ਮਸਤ। ਸੋ ਇਸ ਤਰ੍ਹਾਂ ਭਾਈ ਅਲਵੇਲਾ ਜੀ ਉਹਨਾਂ ਮਸਤਾਂ ਦੇ ਨਾਲ ਕੈਸਾ ਪਿਆਰ ਰੱਖਣਾ। ਸੋ ਮਹਾਂਪੁਰਸ਼ਾਂ ਦੇ ਜੀਵਨ ਦੇ ਕਟਾਕ ਸਨ, ਜਿਹਨਾਂ ਨੂੰ ਲੋਕ ਪਾਗਲ ਕਹਿੰਦੇ ਸਨ, ਉਹ ਸਮਝਦੇ ਸੀ ਪਾਗਲ ਨੀ ਪਾਗਲ ਨੂੰ ਭਾਈ ਪਾ ਗਏ ਹਨ। ਫਿਰ ਤੀਰਥ ਸਥਾਨਾਂ ਬਾਰੇ ਬੇਨਤੀ ਕੀਤੀ, ਲੰਗਰਾਂ ਦੀਵਾਨਾਂ ਬਾਰੇ, ਗੁਰਬਾਣੀ ਬਾਰੇ, ਸਾਧੂ ਸੰਤਾਂ ਦੇ ਸਤਿਕਾਰ ਬਾਰੇ, ਕਿਤਨਾ ਵੱਡਾ ਉਹਨਾਂ ਦਾ ਉੱਚ ਅਦਾਰੇ ਸੀ ਠੱਕਰਵਾਲ ਵਾਲੇ ਮਹਾਂਪੁਰਖ ਬਾਬਾ ਦੁੱਲਾ ਸਿੰਘ ਜੀ, ਉਹਨਾਂ ਦਾ ਕਿੰਨਾ ਪਿਆਰ ਸਤਿਕਾਰ, ਜਦੋਂ ਲੰਘਣਾ ਉਹਨਾਂ ਦੇ ਸਥਾਨ ਨੂੰ ਲੰਬੇ ਪੈ ਕੇ ਡਰੌਤ ਕਰਨੇ ਕਿ ਸਾਡੇ ਹੁਸ਼ਿਆਰਪੁਰ ਇਲਾਕੇ ਚ ਇੱਕ ਇਹ ਮਹਾਂਪੁਰਖ ਜਿਹਨਾਂ ਦੀ ਸੁੰਨੀ ਗੱਦੀ ਆਪਣਾ ਭਾਈ ਰਾਜ ਕਰ ਰਹੀ ਹੈ। ਸੋ ਇਸੇ ਤਰ੍ਹਾਂ ਸਰਦਾਰ ਕੁੰਦਨ ਸਿੰਘ ਤੇ ਮਈਆ ਸਿੰਘ ਮਹਾਂਦਾਨੀ, ਉਹਨਾਂ ਤੇ ਕਿੰਨੇ ਵੱਡੇ ਕਿਰਪਾ ਕਟਾਸ ਕਰਨੇ ਤੇ ਬਾਬਾ ਆਤਰ ਸਿੰਘ ਦੀ ਵੀ ਉਸ ਪਰਿਵਾਰ ਤੇ ਮਹਾਨ ਭਾਈ ਕਿਰਪਾ ਸੀ। ਇੱਕ ਵਾਰੀ ਆਪਸੀ ਫੁੱਟ ਪਈ ਤੇ ਭਾਈ ਘਾਟਾ ਹੀ ਘਾਟਾ, ਬਾਬਾ ਈਸ਼ਰ ਸਿੰਘ ਕਹਿਣ ਮਹਾਂਦਾਨੀ ਮਹਾਂਦਾਨੀ, ਕੁਝ ਹੋਮੇ ਦੇ ਕਾਰਨ ਭਾਈ ਇਹ ਕਾਰਨ ਫਿਰ ਚਰਨਾ ਚਾਹੇ ਸਵਾਰ ਪੈ ਦਿੱਤਾ, ਚੜ੍ਹਦੀ ਕਲਾ ਹੋਈ। ਸੋ ਆਪਣੇ ਪ੍ਰੇਮੀ ਸੱਜਣਾ ਨੂੰ ਡਿੱਗਣ ਨਹੀਂ ਦਿੱਤਾ। ਸੋ ਇਸ ਕਰਕੇ ਬਹੁਤ ਸਾਰੇ ਉਹ ਲੋਕ ਜਿਹੜੇ ਕੁਸੰਗਤ ਦੇ ਪ੍ਰਭਾਵ ਨਾਲ ਦੁਰਾਚਾਰੀ ਬਣ ਗਏ ਸੀ, ਉਹਨਾਂ ਨੂੰ ਜਹਾਜ਼ ਵਿੱਚੋਂ ਕੱਢ ਕੇ ਨਾਮ ਬਾਣੀ ਨਾਲ ਜੋੜਿਆ, ਅੰਮ੍ਰਿਤ ਛਕਾਏ, ਗੁਰੂ ਦੇ ਲੜ ਲਾਇਆ। ਸਾਰੀ ਜ਼ਿੰਦਗੀ ਮਹਾਂਪੁਰਖਾਂ ਦਾ ਭਾਈ ਆਦੇਸ਼ ਇਹ ਹੀ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿੱਖੀ ਵਧੇ, ਸੋ ਕੌਮ ਦੇਸ਼ ਦੀ ਭਾਈ ਚੜ੍ਹਦੀ ਕਲਾ ਹੋਵੇ, ਆਪਣੀ ਸਭਿਅਤਾ ਵਿੱਚ ਧਰਮ ਮਾਰਗ ਵਿੱਚ ਦ੍ਰਿੜ ਹੋਣ। ਇਸ ਪ੍ਰਯੋਜਨ ਨੂੰ ਸੰਸਾਰ ਤੇ ਮਹਾਂਪੁਰਸ਼ਾਂ ਨੂੰ ਅਕਾਲ ਪੁਰਖ ਵੱਲੋਂ ਭੇਜਿਆ ਜਾਂਦਾ ਹੈ। ਸੋ ਸੱਚੇ ਨਾਮ ਦਾ ਭਾਈ ਹੋਕਾ ਦੇਣ ਵਾਸਤੇ ਆਉਂਦੇ ਹਨ। ਜਿਹੜੇ ਮੰਨਦੇ ਹਨ ਉਹ ਤਰ ਜਾਂਦੇ ਹਨ, ਜਿਹੜੇ ਨਹੀਂ ਮੰਨਦੇ ਉਹਨਾਂ ਵਾਸਤੇ ਵੀ ਭਲਾਈ ਸੋਚਦੇ, ਜੋ ਗੁਰੂ ਨਾਨਕ ਦਾ ਸਿਧਾਂਤ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਇਹ ਸਾਧ ਸੰਗਤ ਜੀ ਉਹਨਾਂ ਮਹਾਂਪੁਰਸ਼ਾਂ ਦਾ ਮਿਸ਼ਨ ਹੁੰਦਾ। ਅੰਤਮ ਸਮੇਂ ਦਾਸ ਇੱਕ ਵਾਰੀ ਗਏ, ਬਾਲਕ ਅਵਸਥਾ ਵਿੱਚ ਸਨ, ਕੋਲ ਬੈਠੇ ਸਨ, ਬਚਨ ਕਰਨ ਲੱਗ ਪਏ ਕਿ ਚੰਗੀ ਹੈ, ਕਿਹੜੀ ਕਿਹੜੀ ਬਾਣੀ ਪੜ੍ਹਦਾ ਹੈ। ਦਾਸ ਨੇ ਬੇਨਤੀ ਕੀਤੀ ਕਿ ਜਪਜੀ ਸਾਹਿਬ ਤੇ ਆਨੰਦ ਸਾਹਿਬ ਰਹਿ ਰਾਸ ਕੀਰਤਨ 16। ਸੋ ਹਾਲੇ ਪੰਜ ਬਾਣੀਆਂ ਯਾਦ ਨਹੀਂ ਸੀ, ਮਾਂਗੁਲ ਮੰਤਰ ਗੁਰਮੰਤਰ ਦਾ ਜਾਪ ਕਰਨਾ। ਡਾਕਟਰ ਚੰਨਣ ਸਿੰਘ ਜੀ ਆਏ, ਕਹਿਣ ਲੱਗੇ ਇਹ ਪਚੰਗੀ ਕੌਣ ਹੈ ਜਿਹਦੇ ਨਾਲ ਆਪ ਇਸ ਤਰ੍ਹਾਂ ਬਚਨ ਉਲਾਸ ਕਰਦੇ ਹੋ। ਮਹਾਂਪੁਰਸ਼ਾਂ ਨੇ ਹੁਕਮ ਕੀਤਾ ਆਪਣਾ ਹੀ ਹੈ, ਸੰਗਤ ਵਿੱਚ ਆ ਜਾਏਗਾ, ਜਨਮ ਸੁਧਾਰ ਲਏਗਾ। ਸੋ ਉਹਨਾਂ ਦੇ ਹੁਕਮ ਨਾਲ ਹੀ ਵਿਦਿਆ ਪੜ੍ਹੀ, ਉਹਨਾਂ ਦੇ ਹੁਕਮਾਂ ਨਾਲ ਵਿਦਿਆ ਪ੍ਰਾਪਤ ਹੋਈ ਤੇ ਅੱਜ ਦੇਸਾਂ ਪ੍ਰਦੇਸਾਂ ਵਿੱਚ ਗੁਰਬਾਣੀ ਤੇ ਗੁਰੂ ਦੇ ਇਤਿਹਾਸ ਦੁਆਰਾ ਪ੍ਰਚਾਰ ਕਰਨ ਦਾ ਜੋ ਬਲ ਉਦਮ ਪ੍ਰਸ਼ਾਦ ਹੋ ਰਿਹਾ ਹੈ, ਇਹ ਮਹਾਂਪੁਰਖਾਂ ਦੀ ਭਾਈ ਆਪਣੀ ਦੇਣ ਹੈ। ਜਦੋਂ ਬੇਨਤੀ ਕੀਤੀ ਸੀ ਕਿ ਸੰਸਕ੍ਰਿਤ ਤੇ ਗੁਰਬਾਣੀ ਵਿਦਿਆ ਕਿਹਨਾਂ ਤੋਂ ਪੜ੍ਹੀਏ, ਕਿਹਾ ਸੀ ਕਿ ਜਿਹਨਾਂ ਨੇ ਵਿਦਿਆ ਪੜ੍ਹਾਉਣੀ ਉਹ ਆਪ ਹੀ ਲੈਣ ਆਉਣਗੇ। ਸੋ ਬਾਗ ਸੱਤ ਹੋਇਆ, ਬਾਬਾ ਸੇਲ ਸਿੰਘ ਜੀ ਆਪ ਆਏ, ਹੁਕਮ ਕੀਤਾ ਮੇਰੀ ਉਮਰ 7 ਸਾਲ ਬਾਕੀ ਹੈ। ਸੋ ਬੇਅੰਤ ਸਾਧੂ ਵਿਦਿਆਰਥੀ ਗ੍ਰਿਸਤੀ ਪੜ੍ਹਾਏ, ਹੁਣ ਤੇਰੇ ਉੱਪਰ ਮਿਹਨਤ ਕਰਨੀ ਹੈ। ਸੋ ਮਹਾਂਪੁਰਸ਼ ਆਪ ਭਾਈ ਕੋਕਰੀ ਨਗਰ ਲੈ ਕੇ ਗਏ ਤੇ ਉੱਥੇ 7 ਸਾਲ ਵਿਦਿਆ ਦੀ ਦਾਤ ਬਖਸ਼ਿਸ਼ ਕੀਤੀ, ਵੇਦਾਂਤ ਦੇ ਗ੍ਰੰਥ, ਰਾਜਨੀਤੀ, ਜੋਤਿਸ਼ ਦੇ, ਵੈਦਿਕ ਦੇ ਪੜ੍ਹੇ ਵਿਚਾਰੇ, ਗੁਰੂ ਗ੍ਰੰਥ ਸਾਹਿਬ, ਦਸਵੇਂ ਗ੍ਰੰਥ, ਸਰਵ ਲੋਕ, ਭਾਈ ਗੁਰਦਾਸ ਦੀਆਂ 12, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਭਾਈ ਨੰਦ ਲਾਲ ਦੀਆਂ ਰਚਨਾਵਾਂ। ਸੋ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਜਿੰਨੀ ਸੋਝੀ ਸੀ ਅਤੇ ਕਿਰਪਾ ਕੀਤੀ, ਸੋ ਗਿਆਨ ਧਰਮ ਸ਼ਾਸਤਰਾਂ ਦਾ ਪ੍ਰਾਪਤ ਕੀਤਾ। ਅੱਜ ਬਾਬਾ ਜਵਾਲਾ ਸਿੰਘ ਸਾਹਿਬ, ਸੰਤ ਬਾਬਾ ਸਹੇਲ ਸਿੰਘ ਸਾਹਿਬ ਤਥਾ ਸਮੂਹ ਮਹਾਂਪੁਰਸ਼ ਸੰਤ ਮੰਡਲੀ, ਸੋ ਸਮੂਹ ਸੰਗਤ ਅਤੇ ਗੁਰੂ ਨਾਨਕ ਸਾਹਿਬ ਕਲਗੀ ਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੁਆਰਾ, ਸੋ ਕਥਾ ਪ੍ਰਚਾਰ ਦੁਆਰਾ ਸਾਧ ਸੰਗਤ ਦੀ ਸੇਵਾ ਕਰਨ ਦਾ ਮਾਣ ਉਦਮ ਪ੍ਰਾਪਤ ਹੋ ਰਿਹਾ। ਇਹ ਗੁਰੂ ਕੀ ਸਾਧ ਸੰਗਤ ਜੀ ਮਹਾਨ ਕਿਰਪਾ ਹੈ। ਦਾਸ 7 ਸਾਲ ਦੀ ਉਮਰ ਵਿੱਚ ਸਨ, ਆਪਣੇ 7ਵੀਂ ਜਮਾਤ ਵਿੱਚ ਪੜ੍ਹਦੇ ਸੀ ਜਦੋਂ ਮਹਾਂਪੁਰਸ਼ ਡਮੇਲੀ ਨਗਰ ਵਿਖੇ ਜੋਤੀ ਜੋਤ ਸਮਾਏ। ਉਹਨਾਂ ਦੀ ਆਗਿਆ ਮੁਤਾਬਕ ਸਕੂਲ ਕਾਲਜ ਵਿੱਚ ਦੁਨਿਆਵੀ ਵਿਦਿਆ ਦਾ ਅਧਿਐਨ ਕੀਤਾ, ਫਿਰ ਡੇਰੇ ਹਰ ਖੁਆਲ ਮਹਾਂਪੁਰਸ਼ਾਂ ਦੀ ਯਾਦ ਵਿੱਚ ਸੋ ਅਖੰਡ ਪਾਠ, ਸਹਿਜ ਪਾਠ ਰੱਖੇ ਗਏ। ਸੋ ਤੀਸਰੇ ਦਿਨ ਸਹਿਜ ਪਾਠਾਂ ਦੇ ਭਾਈ ਤੇਰੇ ਤੇ ਭੋਗ ਪਾਏ ਗਏ ਔਰ ਬੜਾ ਮਹਾਨ ਜੋੜ ਮੇਲਾ ਸਮਾਗਮ ਹੋਇਆ। ਸਾਰੇ ਸੇਵਾਦਾਰ ਬੜੇ ਵੈਰਾਗ ਵਿੱਚ ਸਨ, ਪ੍ਰੰਤੂ ਪਰਮੇਸ਼ਰ ਦੇ ਹੁਕਮ ਅੱਗੇ ਸਭ ਨੂੰ ਸਿਰ ਭਾਈ ਚੁਕਾਉਣਾ ਪੈਂਦਾ ਹੈ। ਹਾਂਜੀ, ਸਭ ਨੂੰ ਇੱਕ ਦਿਨ ਇੱਥੋਂ ਜਾਣਾ ਹੀ ਪੈਂਦਾ ਹੈ। ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਆਤਮਾ ਕਰਕੇ ਮਹਾਂਪੁਰਸ਼ ਸਦਾ ਹੀ ਹਨ, ਉਹਨਾਂ ਦੇ ਉਪਦੇਸ਼ ਸਦਾ ਹਨ, ਸਰੀਰ ਕਰਕੇ ਭਾਈ ਜਾਣਾ ਹੀ ਪੈਂਦਾ ਹੈ। ਸਬਰ ਦਾ ਘੁੱਟ ਭਰਨਾ ਪੈਂਦਾ ਹੈ ਸੰਗਤਾਂ ਨੂੰ, ਬਰਾਗ ਮਨ ਵਿੱਚੋਂ ਭਾਈ ਨਹੀਂ ਜਾਂਦਾ ਹੈ। ਸੋ ਬਹੁਤ ਵੱਡਾ ਸੰਤ ਸੰਮੇਲਨ ਹੋਇਆ। ਇਸ ਸੰਮੇਲਨ ਦੇ ਅੰਦਰ ਹੋਤੀ ਮਰਦਾਨ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਮਾਝਾ ਸਿੰਘ ਸਾਹਿਬ, ਗਿਆਨੀ ਉੱਤਮ ਸਿੰਘ ਜੀ, ਸੰਤ ਰੋਸ਼ਨ ਸਿੰਘ ਜੀ ਆਏ। ਡੇਰੇ ਵਿੱਚ ਮੁਖੀ ਮਹਾਂਪੁਰਸ਼ ਸੰਤ ਗਿਆਨੀ ਹਰੀ ਸਿੰਘ ਜੀ, ਮਹਾਂਪੁਰਸ਼ਾਂ ਦੇ ਗੁਰ ਭਾਈ ਸੰਤ ਆਨੰਦ ਸਿੰਘ ਜੀ ਰਾਮਗੜ੍ਹ ਤੋਂ, ਸੰਤ ਹਰੀ ਸਿੰਘ ਜੀ ਮਹਾਂਪੁਰਸ਼ ਮਹਾਨ ਕਰਮਯੋਗੀ, ਮਹਾਨ ਸਾਧ ਸੰਗਤ ਜੀ, ਪੰਥਕ ਸੇਵਾਦਾਰ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ। ਸੋ ਤਥਾ ਸਮੂਹ ਜਥੇਬੰਦੀਆਂ ਦੇ ਮਹਾਂਪੁਰਸ਼ ਇਸ ਸਮਾਗਮ ਵਿੱਚ ਹਾਜ਼ਰ ਹੋਏ। ਸੋ ਫਿਰ ਵਿਚਾਰਾਂ ਹੋਈਆਂ ਕਿ ਹੁਣ ਡੇਰੇ ਦਾ ਪ੍ਰਬੰਧ ਚਲਾਉਣ ਵਾਸਤੇ ਕਿਸ ਤਰ੍ਹਾਂ ਪ੍ਰੋਗਰਾਮ ਬਣਾਇਆ ਜਾਏ। ਡੇਰੇ ਦੀ ਸੰਗਤ ਨੇ ਦੱਸਿਆ ਵੀ ਮਹਾਂਪੁਰਸ਼ ਆਪਣੀ ਹੋਂਦ ਵਿੱਚ 105 ਸਿੰਘਾਂ ਦੀ ਕਮੇਟੀ ਬਣਾ ਗਏ ਹਨ। ਸੋ ਬਚਨ ਵਿਲਾਸ ਹੋਏ, ਸੋ ਸੰਤ ਬਾਬਾ ਹਰੀ ਸਿੰਘ, ਬਾਬਾ ਮਾਝਾ ਸਿੰਘ, ਸੰਤ ਆਨੰਦ ਸਿੰਘ, ਗਿਆਨੀ ਹਰੀ ਸਿੰਘ ਜੀ ਨੇ ਵਿਚਾਰ ਕੀਤੇ ਕਿ ਡੇਰੇ ਵਾਲੇ ਸਿੰਘ ਡੇਰਿਓਂ ਕਦੇ ਬਾਹਰ ਨਹੀਂ ਗਏ ਹਨ। ਸੋ ਕੋਈ ਐਸਾ ਗੁਰਮੁਖ ਚਾਹੀਦਾ ਜਿਹੜਾ ਮਹਾਂਪੁਰਸ਼ ਨਾ ਰਿਹਾ ਹੋਵੇ, ਬਾਹਰ ਦੀ ਸੰਗਤ ਦਾ ਜਾਣੂ ਹੋਵੇ, ਉਹਨੂੰ ਇਹ ਸੇਵਾ ਦਿੱਤੀ ਜਾਵੇ ਤਾਂ ਜੋ ਸੰਗਤ ਜਿਹੜੀ ਹੈ ਉਹ ਮਹਾਂਪੁਰਸ਼ਾਂ ਦੇ ਸਥਾਨ ਨਾਲ ਜੁੜੀ ਰਹੇ। ਅਤੇ ਜੇ ਸੰਗਤ ਵਿੱਚ ਵਿਚਰਨ ਵਾਲਾ ਕੋਈ ਪ੍ਰੇਮੀ ਨਾ ਹੋਵੇ, ਸੰਗਤਾਂ ਭਾਈ ਖਿੰਡ ਪੁੰਡ ਜਾਣ ਮਤੀਆਂ ਦੇ ਮਗਰ ਲੱਗ ਕੇ ਗੁਰਮਨ ਤੋਂ ਪਤਿਤ ਹੋ ਜਾਂਦੀਆਂ ਹਨ। ਸੋ ਇਸ ਵਾਸਤੇ ਜਿਹੜਾ ਯੋਗ ਵਿਅਕਤੀ ਹੋਵੇ, ਸੋ ਸੰਤ ਬਾਬਾ ਹਰੀ ਸਿੰਘ ਕਾਹਰਪੁਰ ਵਾਲੇ ਸਨ, ਉਹਨੇ ਸੰਤ ਜਗਾ ਸਿੰਘ ਜੀ ਕੁਠਾਰੇ, ਸੰਤ ਬਹਾਲ ਸਿੰਘ ਜੀ ਲਾਂਗਰੇ, ਬਾਬਾ ਦੀਦਾਰ ਸਿੰਘ, ਸਾਰਿਆਂ ਨੂੰ ਗਾਹੇ ਵਗਾਹੇ ਮੌਕੇ ਦਿੱਤੇ ਵੀ ਤੁਹਾਡੇ ਵਿੱਚੋਂ ਕੋਈ ਡੇਰੇ ਦਾ ਭਾਈ ਜਥੇਦਾਰ ਥਾਪਿਆ ਜਾਵੇ। ਸੋ ਸਾਰਿਆਂ ਨੇ ਇਹ ਕਿਹਾ ਵੀ ਮਹਾਂਪੁਰਸ਼ ਜੋ ਜੋ ਸਾਨੂੰ ਡਿਊਟੀ ਦੇ ਗਏ ਹਨ, ਸਾਡੇ ਵਾਸਤੇ ਤਾਂ ਉਹੀ ਜਥੇਦਾਰੀ ਹੈ। ਸੋ ਮਹਾਂਪੁਰਸ਼ਾਂ ਨੇ ਸਾਰੀਆਂ ਗੱਲਾਂ ਨੂੰ ਵਿਚਾਰਦਿਆਂ ਹੋਇਆਂ ਸੰਤ ਗਜਨ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ। ਉਹ ਬੜੇ ਨਿਸ਼ਕਾਮ ਸੁਭਾਅ ਦੇ ਸਨ। ਜਿਹੜੇ ਜਲ ਪ੍ਰਵਾਹ ਕੀਤਾ ਭਗੌਰ ਸਿੰਘ, ਉੱਥੇ ਆਨੰਦਪੁਰ ਭਾਈ ਚਲੇ ਗਏ, ਕਹਿਣ ਲੱਗੇ ਜਾਰਾਂ ਨਾਲ ਜਾਰੀ ਸੀ, ਉਹ ਸੰਤ ਪ੍ਰੇਮ ਸਿੰਘ ਦੇ ਪਾਲ ਸੀ। ਫਿਰ ਵਿਚਾਰ ਕੀਤੇ ਕਿ ਸੰਤ ਮਹਿੰਦਰ ਸਿੰਘ ਜੀ ਉਹਨਾਂ ਦੀ ਗੜਬਈ ਨਿਕਟ ਵਰਤੀ ਰਹੇ ਹਨ। ਸੋ ਸਹਿਮਤੀ ਦੁਆਰਾ ਸੋ ਮਹਾਂਪੁਰਸ਼ਾਂ ਨੂੰ ਭਾਈ ਦਸਤਾਰਬੰਦੀ ਦਿੱਤੀ ਗਈ। ਸੋ ਮਹਾਂਪੁਰਸ਼ਾਂ ਨੂੰ ਆਗਿਆ ਸੀ ਕਿ ਤੁਸੀਂ ਡੇਰਿਆਂ ਦੇ ਮੋਹ ਵਿੱਚ ਨਹੀਂ ਪੈਣਾ ਅਤੇ ਬਾਬੇ ਮਸਤਾਂ ਦੀ ਸੇਵਾ 'ਚ ਰਹਿਣਾ। ਉਹ ਬਾਬੇ ਮਸਤਾਂ ਦੀ ਆਰਦਲ ਵਿੱਚ ਚਲੇ ਗਏ, ਜਿੱਥੇ ਜਿੱਥੇ ਮਸਤਾਂ ਨੇ ਹੁਕਮ ਕਰਨਾ ਉੱਥੇ ਉੱਥੇ ਉਹਨਾਂ ਨੇ ਸੇਵਾ ਨਿਭਾਈ। ਜੈਸੇ ਆਨੰਦਪੁਰ ਸਾਹਿਬ ਡੇਰੇ ਦੀ ਰਚਨਾ ਔਰ ਨਮੈਲੇ ਭਾਈ ਛੋਟਾ ਜਿਹਾ ਸਥਾਨ ਬਣਾਉਣਾ, ਇਸੇ ਪ੍ਰਕਾਰ ਫਿਰ ਆਪਣੇ ਹਰੀ ਕੇ ਪੱਤਣ, ਸੋ ਆਨੰਦਪੁਰ ਸਾਹਿਬ ਵਾਲਾ ਡੇਰਾ ਸਾਰਾ ਦਾਸ ਦੇ ਹੱਥੀਂ ਮਾਇਆ ਲੱਗੀ ਹੈ। ਸੋ ਹਰੀ ਕੇ ਪੱਤਣ ਵੀ ਸੰਤ ਭਜਨ ਸਿੰਘ, ਹਰਸ਼ਾ ਛੀਨਾ ਅਤੇ ਦਾਸ ਅਤੇ ਉੱਥੇ ਸੇਵਾ ਨਿਭਾਉਂਦੇ ਰਹੇ ਹਨ। ਸੋ ਰੈਲ ਮਾਜਰੇ ਗੁਫਾ 'ਚ ਮਹਾਂਪੁਰਸ਼ ਬਾਬੇ ਮਹਿੰਦਰ ਸੁਣੇ ਚੜੀਸਾ ਕੀਤਾ। ਸੋ ਦਾਸ ਸੰਤ ਭਜਨ ਸਿੰਘ ਅਤੇ ਸੰਤ ਦਲੀਪ ਸਿੰਘ ਅਰਦਲ ਵਿੱਚ ਸੇਵਾ ਨਿਭਾਉਂਦੇ ਰਹੇ। ਸੋ ਇਸੇ ਤਰ੍ਹਾਂ ਨਮੈਲੇ ਅਤੇ ਆਨੰਦਪੁਰ ਦੀ ਸੇਵਾ 'ਚ ਦਾਸ ਅਤੇ ਸੰਤ ਭਜਨ ਸਿੰਘ ਜੀ ਹਾਜ਼ਰ ਰਹੇ। ਫਿਰ ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਤਿੱਬੀ ਸਾਹਿਬ ਸਥਾਨ ਦੀ ਰਚਨਾ ਕੀਤੀ। ਉਪਰੰਤ ਜਲੰਧਰ ਵਾਲਾ ਡੇਰਾ, ਬਾਬੇ ਮਸਤਾਂ ਨੇ ਕਿਹਾ ਕਿ ਜਲੰਧਰ ਰੁੜ ਜਾਣਾ, ਇੱਥੇ ਲੰਗਰ ਚਲਾਓ। ਸੋ ਮਹਾਂਪੁਰਸ਼ਾਂ ਨੇ ਉੱਥੇ ਅਸਥਾਨ ਕਾਇਮ ਕੀਤਾ। ਸੋ ਦਾਸ ਆਨੰਦਪੁਰ ਸਾਹਿਬ ਤੋਂ ਫਿਰ ਵਿਦਿਆ, ਜੋ ਬਾਬਾ ਜਵਾਲਾ ਸਿੰਘ ਨੇ ਪੜ੍ਹਨ ਵਾਸਤੇ ਆਗਿਆ ਕੀਤੀ ਸੀ, ਸੰਤ ਮਹਿੰਦਰ ਸਿੰਘ ਜੀ ਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੰਥਾ ਨਾਲ ਕਰਵਾਇਆ। ਸੋ 63 ਤੋਂ ਲੈ ਕੇ 65 ਤੱਕ ਦਾਸ ਉਹਨਾਂ ਦੀ ਅਰਦਲ ਵਿੱਚ ਗੜਬਈ ਦੀ ਸੇਵਾ ਵਿੱਚ ਰਹੇ ਅਤੇ ਸੰਤ ਭਜਨ ਸਿੰਘ ਜੀ ਰਹੇ। ਉਪਰੰਤ ਸੰਤ ਭਜਨ ਸਿੰਘ ਜੀ ਸੋ ਮਹਾਂਪੁਰਸ਼ਾਂ ਦੇ ਨਾਲ ਵਿਚਰਦੇ ਰਹੇ, ਪਾਠਾਂ ਦੀ ਸੇਵਾ ਜਿੱਥੇ ਜਿੱਥੇ ਸੰਗਤ 'ਚ ਜਾਂਦੇ ਰਹੇ। ਸੋ ਬਾਬੇ ਮਸਤਾਂ ਦੀ ਸੇਵਾ 'ਚ ਦਾਸ ਨੂੰ ਕਾਫ਼ੀ ਸਮਾਂ ਪ੍ਰਾਪਤ ਹੋਇਆ, ਜਦੋਂ ਨਿਹੰਗ ਸਿੰਘ ਨੇ ਉਹਨਾਂ ਦੀ ਬਾਂਹ ਤੋੜਤੀ ਅਤੇ ਫਿਰ ਅਰਦਲ ਵਿੱਚ ਕਾਫ਼ੀ ਸੇਵਾ ਕਰਨੀ ਪੈਂਦੀ ਸੀ। ਸੋ ਤਕਰੀਬਨ ਮਹਾਂਪੁਰਸ਼ਾਂ ਦੀ ਸੇਵਾ 'ਚ ਕਾਫ਼ੀ ਸਮਾਂ ਪ੍ਰਾਪਤ ਹੋਇਆ। ਫਿਰ ਵਿਦਿਆ ਵਿਚਾਰ ਨੂੰ ਲੈ ਕੇ, ਜੋ ਬਾਬਾ ਜਵਾਲਾ ਸਿੰਘ ਜੀ ਦੇ ਹੁਕਮ ਸਨ, ਮਨ ਵਿੱਚ ਹਰ ਵੇਲੇ ਆਇਆ ਜਾਇਆ ਕਰਦੇ ਸਨ। ਸੋ ਵਿਦਿਆ ਲੈਣ ਵਾਸਤੇ ਦਾਸ ਫਿਰ ਇਸੇ ਇੱਛਾ 'ਚ ਹਰਖੋਵਾਲ ਆਏ। ਸੋ 65 ਤੋਂ 67 ਤੱਕ ਹਰਖੋਵਾਲ ਰਹੇ, ਲੇਕਿਨ ਇੱਛਾ ਪੂਰੀ ਨਾ ਹੁੰਦੀ ਹੋਣ ਦੇ ਕਾਰਨ ਇੱਥੇ ਸੇਵਾ ਦਾ ਵਿਸਥਾਰ ਵਧੇਰੇ ਸੀ। ਸੋ ਦਾਸ ਫਿਰ ਰੋਪੜ ਸੰਤ ਸ਼ਾਦੀ ਸਿੰਘ ਦੇ ਪਾਸ ਗਏ, ਉੱਥੇ ਵੀ ਸੇਵਾ ਦਾ ਵਿਚਾਰ ਸੀ। ਫਿਰ ਖਵਾਜੇ ਖੜਕ ਬਾਬਾ ਤਰਲੋਕ ਸਿੰਘ ਦੇ ਸਥਾਨ ਸਨ, ਦਾਨ ਸਿੰਘ ਜੀ ਦੇ ਪਾਸ। ਸੋ ਮਹਾਂਪੁਰਸ਼ ਬੜੇ ਪ੍ਰੇਮੀ ਗੁਰਮੁਖ ਸੁਭਾਅ ਦੇ ਸਨ। ਸੋ ਫਿਰ ਦਾਸ ਬੇਅੰਤ ਜਗ੍ਹਾ ਵਿੱਚ ਵਿਚਰਦੇ ਰਹੇ, ਪਟਨਾ ਸਾਹਿਬ, ਹਜ਼ੂਰ ਸਾਹਿਬ, ਨਾਨਕ ਮਤਾ। ਸੋ ਉਹਨਾਂ ਸਥਾਨਾਂ ਦੀ ਯਾਤਰਾ ਕੀਤੀ, ਕਰਾਈ, ਪੰਜਾਬ ਭਰ ਦੇ ਮੁੱਖ ਮੁੱਖ ਸਥਾਨਾਂ ਦੀ ਯਾਤਰਾ ਕੀਤੀ। ਸੋ ਅਖੀਰ ਸੰਤ ਬਾਬਾ ਸਹਿਲ ਸਿੰਘ ਜੀ ਦੇ ਨਾਲ ਪਰਮੇਸ਼ਰ ਨੇ ਮਿਲਾਪ ਕਰਾਇਆ। ਉਹਨਾਂ ਦੀ ਆਗਿਆ ਅਨੁਸਾਰ ਬਾਬਾ ਅਜੀਤ ਸਿੰਘ ਨਸਲਪੁਰ ਵਾਲਿਆਂ ਦੇ ਦਰਸ਼ਨ ਕਰਕੇ ਕੋਕਰੀ ਨਗਰ ਵਿਖੇ ਪਹੁੰਚੇ। ਸੋ ਤਕਰੀਬਨ 67 ਤੋਂ ਲੈ ਕੇ 10-74 ਤੱਕ ਮਹਾਂਪੁਰਸ਼ਾਂ ਦੀ ਪਾਸ ਵਿਦਿਆ ਪੜ੍ਹਦੇ ਰਹੇ। ਫਿਰ 2 ਸਾਲ ਆਪਣੇ ਨਗਰ ਵਿਖੇ ਸੋ ਆਪਣੀ ਵਿਦਿਆ ਦਾ ਅਧਿਐਨ ਅਤੇ ਸਿਮਰਨ ਇਕਾਂਤ ਵਿੱਚ ਕੀਤਾ। ਉਪਰੰਤ ਗੁਰੂ ਹਰਿਰਾਏ ਸਾਹਿਬ ਦੇ ਸਥਾਨ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਸੋ ਫਿਰ ਗੁਰੂ ਕੀ ਪ੍ਰੇਰਨਾ ਦੁਆਰਾ ਸੁਲਤਾਨਪੁਰ ਸਾਹਿਬ ਸੋ ਸਾਧ ਸੰਗਤ ਜੀ 74-76 ਤਾਈਂ ਨਗਰ ਵਿਖੇ ਆਪਣੇ ਖੇਤ ਵਿੱਚ ਕੁਟੀਆ ਪਾ ਕੇ ਉਪਰੰਤ ਫਿਰ 76 ਤੋਂ ਲੈ ਕੇ 82 ਤੱਕ ਸੁਲਤਾਨਪੁਰ ਸੋ ਹੱਟ ਸਾਹਿਬ ਸੋ ਬੇਬੇ ਨਾਨਕੀ ਦੀ ਯਾਦਗਾਰ ਇਸਤਰੀ ਸਤਸੰਗ ਘਰ ਔਰ ਬੇਰ ਸਾਹਿਬ ਅਤੇ ਗੁਰੂ ਕੇ ਬਾਗ ਗੁਰਦੁਆਰੇ ਵਿਖੇ ਗੁਰੂ ਗ੍ਰੰਥ ਸਾਹਿਬ ਅਤੇ ਸੂਰਜ ਪ੍ਰਕਾਸ਼ ਪੰਥ ਪ੍ਰਕਾਸ਼ ਗੁਰਸੋਭਾ ਗ੍ਰੰਥ ਭਾਈ ਗੁਰਦਾਸ ਦੀਆਂ 12 ਕਿਰਤ ਸਵਈਏ ਨੰਦ ਲਾਲ ਦੀਆਂ ਰਚਨਾਵਾਂ ਦੀ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਪਰੰਤ ਜਗਾ ਸਿੰਘ ਜੀ ਕੁਠਾਰੀ ਸਾਹਿਬ ਦੀ ਆਗਿਆ ਅਨੁਸਾਰ ਗਿਆਨੀ ਜੋਤ ਸਿੰਘ ਜੀ ਨੂੰ ਹਰ ਖੁਆਲ ਕਥਾ ਪ੍ਰਾਰੰਭ ਕੀਤੀ ਸੀ। ਮਾਰੂ ਸੋਲਿਆਂ ਵਿੱਚ ਰਹਿ ਗਈ ਸੀ, ਮਹਾਂਪੁਰਸ਼ ਕਾਲ ਚਲਾਣਾ ਕਰ ਗਏ। ਕਥਾ ਪੂਰੀ ਕਰਨ ਵਾਸਤੇ ਆਗਿਆ ਹੋਈ। ਸੋ ਸੁਲਤਾਨਪੁਰ ਕੋਈ ਜਗ ਸਮਾਗਮ ਸੀ, ਸੰਤ ਰੋਸ਼ਨ ਸਿੰਘ ਜੀ ਵੀ ਆਏ, ਹੋਰ ਮਹਾਂਪੁਰਸ਼ ਵੀ। ਉਦੋਂ ਫਿਰ ਸੰਗਤ ਦੀ ਆਗਿਆ ਮੰਨ ਕਰਕੇ ਹਰ ਖੁਆਲ 82 ਤੋਂ ਲੈ ਕੇ 83 ਤੱਕ ਗਿਆਨੀ ਜੋਤ ਸਿੰਘ ਦੀ ਕਥਾ ਸੰਪੂਰਨ ਕੀਤੀ। 1 ਸਾਲ ਫਿਰ ਕੋਕਰੀ ਨਗਰ ਜਿੱਥੇ ਦਾਸ ਵਿਦਿਆ ਪੜ੍ਹੇ ਅਸਥਾਨਾਂ ਦੀ ਸੇਵਾ ਸੰਭਾਲ ਵਾਸਤੇ ਉੱਥੇ ਗਏ। 1 ਸਾਲ ਗੁਰਦੁਆਰਾ ਸਾਹਿਬ ਅਤੇ ਹੋਰ ਅਸਥਾਨ ਅਤੇ ਕਮਰੇ ਲੰਗਰ ਆਦਿਕ ਬਣਾਉਣ ਦੀ ਜੋ ਸੇਵਾ ਸੀ ਉਹ ਸੰਭਾਲ ਕੀਤੀ। ਉਪਰੰਤ ਸਾਧ ਸੰਗਤ ਜੀ ਫਿਰ ਡੇਰ ਨੇ ਕਿ ਇੱਕ ਕਥਾ ਦਾਸ ਦਾ ਬਿਰਧ ਸਰੀਰ ਹੈ ਪੂਰਨ ਸੁਣਾਈ ਜਾਵੇ। ਅਤੇ ਗੁਰੂ ਗ੍ਰੰਥ ਸਾਹਿਬ ਕਥਾ ਅਤੇ ਸੂਰਜ ਪ੍ਰਕਾਸ਼ ਪੰਥ ਪ੍ਰਕਾਸ਼ ਦੀ ਕਥਾ ਅਤੇ ਭਗਤ ਬਾਣੀ ਦੀ ਕਥਾ ਉਚੇਚੇ ਤੌਰ 'ਤੇ ਕੀਤੀ। ਉਪਰੰਤ ਗੁਰੂ ਦੀ ਆਗਿਆ ਅਨੁਸਾਰ ਫਿਰ ਵਿਦੇਸ਼ਾਂ ਵਿੱਚ ਕਨੇਡਾ, ਅਮੈਰੀਕਾ ਅਤੇ ਇੰਗਲੈਂਡ ਵਿੱਚ ਪ੍ਰਚਾਰ ਕਰਨ ਦਾ ਗੁਰੂ ਨੇ ਅਵਕਾਸ਼ ਬਖਸ਼ਿਸ਼ ਕੀਤਾ। ਕੁਝ ਸਾਲਾਂ ਤੋਂ ਇੱਧਰ ਫਿਰ ਸੋ ਪ੍ਰਚਾਰ ਫੇਰੀ ਵਿੱਚ ਬੇਅੰਤ ਸਿੰਘਾਂ ਨੂੰ ਨਸ਼ੇ ਅਤੇ ਮਾਸ ਮਦਰਾ ਛਡਾ ਕੇ ਭਾਈ ਅੰਮ੍ਰਿਤ ਛਕਾਇਆ, ਗੁਰੂ ਦੇ ਲੜ ਲਾਇਆ। ਅੱਜ ਵੀ ਭਾਈ ਇਹ ਸੇਵਾ ਨਿਰੰਤਰ ਗੁਰੂ ਕਿਰਪਾ ਨਾਲ ਚੱਲ ਰਹੀ ਹੈ। ਸੋ ਗੁਰੂ ਕੀ ਬਖਸ਼ਿਸ਼ ਦੁਆਰਾ ਸਤਿਗੁਰ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ। ਧੰਨ ਧੰਨ ਬਾਬਾ ਬੇਰ ਸਾਹਿਬ ਵਾਲੇ ਗੁਰੂ ਨਾਨਕ ਸਾਹਿਬ, ਉਹਨਾਂ ਨੇ ਆਪਣੇ ਚਰਨਾਂ ਵਿੱਚ ਸੋ ਛੋਟਾ ਜਿਹਾ ਸਥਾਨ ਬਖਸ਼ਿਸ਼ ਕੀਤਾ। ਉੱਥੇ ਦਾਸ ਦੇ ਪਾਸ ਸੁਲਤਾਨਪੁਰ ਦੀ ਨਗਰੀ 'ਚ ਸੋ ਉਹ ਸਥਾਨ ਦਾ ਨਾਮ ਬੇਰ ਸਾਹਿਬ ਸੰਤ ਆਸ਼ਰਮ ਰੱਖਿਆ ਗਿਆ। ਕੁਝ ਵਿਦਿਆਰਥੀ ਰਹਿ ਕਰਕੇ ਗੁਰਮਨ ਦੀ ਵਿਦਿਆ ਪ੍ਰਾਪਤ ਕਰ ਰਹੇ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਥਾਨ ਦੀ ਸੇਵਾ ਕੀਤੀ ਸੀ, ਉਹਨਾਂ ਨੇ ਆਪ ਹੀ ਕਿਰਪਾ ਕਰਕੇ ਆਪਣੇ ਪਵਿੱਤਰ ਚਰਨ ਕਮਲਾਂ 'ਚ ਸਾਧ ਸੰਗਤ ਪ੍ਰਭ ਦੇ ਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਪਵਿੱਤਰ ਭੂਮੀ ਸੁਲਤਾਨਪੁਰ ਨਗਰੀ ਬੇਰ ਸਾਹਿਬ ਦੇ ਦਰਸ਼ਨੀ ਦੁਆਰ ਵਿੱਚ ਹੀ ਸੋ ਇੱਕ ਛੋਟਾ ਜਿਹਾ ਸਥਾਨ ਦਾਸਾਂ ਨੂੰ ਬਖਸ਼ਿਸ਼ ਕੀਤਾ, ਜਿੱਥੇ ਹੁਣ ਰਹਿ ਕਰਕੇ ਆਏ ਗਏ ਗੁਰਮੁਖ ਪਿਆਰਿਆਂ ਨੂੰ ਗੁਰਮਤਿ ਵਿਦਿਆ ਦਾ ਅਧਿਐਨ ਕਰਵਾ ਰਹੇ ਹਨ। ਅਤੇ ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਦੇਸ਼ ਔਰ ਪ੍ਰਦੇਸ਼ ਵਿੱਚ ਯਾਦ ਕਰਦੀਆਂ ਹਨ, ਕਥਾ ਪ੍ਰਚਾਰ ਦੁਆਰਾ ਗੁਰਮਨ ਦਾ ਜੋ ਗਿਆਨ ਵਿਚਾਰ ਮਹਾਂਪੁਰਸ਼ਾਂ ਨੇ ਗੁਰੂ ਸਾਹਿਬ ਦੀ ਆਸ਼ੀਰਵਾਦ ਨਾਲ ਪ੍ਰਾਪਤ ਹੋਇਆ ਹੈ ਸੋ ਵੰਡਣ ਦਾ ਯਤਨ ਕਰ ਰਹੇ ਹਾਂ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ ਦੇਸ਼ ਕੌਮ ਦੀ ਸੇਵਾ ਕਰਨ ਦਾ ਬਲ ਉਦਮ ਪ੍ਰਸ਼ਾਰਥ ਬਖਸ਼ਿਸ਼ ਕਰਨ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਮਹਾਂਪੁਰਖਾਂ ਦਾ ਜਸ ਆਚਰਨ ਕਰਦਿਆਂ ਹੋਇਆਂ ਕੋਈ ਤਰੁੱਟੀ ਰਹਿ ਗਈ ਹੋਵੇ ਖੇਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰ ਕੀ ਸੇਵਾ ਸਫਲ ਹੈ, ਸੇਵਾ ਸਫਲ ਹੈ। सतगुर की सेवा सफल है, सेवा सफल है। जे को करे चितलाए, सतगुर की सेवा सफल है, सेवा सफल है, सेवा सफल है, सेवा सफल है। मन चिंदिया फल पावना, मन चिंदिया फल पावना, हाँ में बिचो जाए, हाँ में बिचो जाए, हाँ में बिचो जाए। सतगुर की सेवा सफल है, सेवा सफल है, सतगुरु की सेवा सफल है, सेवा सफल है। जे को करे चितलाए, सतगुरु की सेवा सफल है, सेवा सफल है, सेवा सफल है, सेवा सफल है। बंधन तोड़े मुक्त हुए, बंधन तोड़े मुक्त हुए, सच्चे रहे समाए, सच्चे रहे समाए, सच्चे रहे समाए। सतगुरु की सेवा सफल है, सेवा सफल है, सतगुरु की सेवा सफल है, सेवा सफल है। जे को करे चितलाए, सतगुरु की सेवा सफल है, सेवा इस जग में नाम अलभ है, इस जग में नाम अलभ है। गुरुमुख बसे मन आए, गुरुमुख बसे मन आए, गुरुमुख बसे मन आए। सतगुरु की सेवा सफल है, सेवा सफल है, सतगुरु की सेवा सफल है, सेवा सफल है। जे को करे चितलाए, सतगुरु की सेवा सफल है, सेवा सफल है, सेवा सफल है, सेवा सफल है। नानक जो गुर सेवे अपना, नानक जो गुर सेवे अपना, हाँ तिल बलिहारे जाओ, हाँ तिल बलिहारे जाओ, हाँ तिल बलिहारे जाओ। सतगुरु की सेवा सफल, सफल है, सेवा सफल है, सेवा सफल है, सेवा सफल है।
नोट, पहली मूवी के अंदर कुछ पदार्थ जिथे फ्लैश हो रही रह गए सन उन्होंने बारे विचार दोहरा पुन सरगुण के नाम से अदक जान मन माहे जह सिरत कल काल के कलमल अफल नसाहे। चौपाई बाबा वासदेव ते लीनो हर विशन ते हाहा चीनो गगा गोविंद ते लिए जानो रारा रामचंद मन मानो चतर वरन ते एक बनायो फलदायक एहे अदक सुहायो चतर नाम सिमरन किया एको उरधार जिस होत बवेको। दोहरा बीज मंत्र वर नाम है रिदन सिद्धन ताम मोख परम सुख देत है सिमरत अठो जाम। चौपाई अखर मदर मनोहर चार चार वेद के जन सार चार वर्ण के हरन बकार चार आश्रम के सुख चार चार मुक्त के एह दर चार किदो बिशन की एह पुज चार चार उपदेश चकों के चार चार अवस्था कै सुख चार। भाई संतोख सिंह चार अवस्था का विचार भगत योग वैराग ज्ञान दूसरिया चार अवस्था जागृत सुपन सुखोपत तुरिया चार मुक्तियां सलोक समीप स्वरूप सजोज इन मुक्तियां की प्राप्ति वास्ते गुरमंत्र का अभ्यास अते नाम ही हंकार रोग दा दारू है। आठ गुण जाप विच उपकारी हन। नंबर एक शरीर दी शुद्धि तो गल्लां तो मौन चुप। नंबर तीन जाप दे अर्थ दी विचार। नंबर चार मन दी सावधानता। नंबर पांच जाप विच शरदा अते शुद्ध बुद्धि। नंबर छे धीरज ते संतोख सहत देर तक जापन जाप करन विच लगे रहना। नंबर सत सतसंग करना श्रेष्ठ पुरुषां दी संगत करने अते अपने मन दे शंके निवारण करदे रहना। नंबर अठ जाप दे तात परज पर पहरा देना अमल करना। अठ औगण जाप ਵਿਚ ਵਿਘਨਕਾਰੀ ਹਨ। ਨੰਬਰ ਇੱਕ ਸਰੀਰ ਦੀ ਮਲੀਨਤਾ ਅਸ਼ੁੱਧ ਰਹਿਣਾ ਸਰੀਰ ਨੂੰ ਜਲ ਸਾਬਣ ਸ਼ੁੱਧ ਕਰਨਾ। ਨੰਬਰ ਦੋ ਭੁੱਖ ਤੋਂ ਵੱਧ ਖਾਣਾ ਪੰਜ ਬਖੇਵਤਾ ਭਾਵ ਮਨ ਦੀ ਚੰਚਲਤਾ। ਨੰਬਰ ਛੇ ਲੈਤਾ ਭਾਵ ਪਾਠ ਕਰਦੇ ਕਰਦੇ ਆਲਸ ਹੋ ਜਾਣਾ ਇਸ ਨੂੰ ਯੋਗੀ ਜਨ ਤੰਦਰਾ ਨਿੰਦਰਾ ਆਖਦੇ ਹਨ। ਨੰਬਰ ਸੱਤ ਉੜਤਾ ਭਾਵ ਪਾਠ ਤੋਂ ਉੱਠਦੇ ਸਹਿਤ ਕਲੇਸ਼ ਵਾਲੇ ਕੰਮ ਕਰਨੇ। ਨੰਬਰ ਅੱਠ ਕਠੋਰਤਾ ਭਾਵ ਪਾਠ ਕਰਦੇ ਜਦੋਂ ਸਮਾਂ ਪਾ ਕੇ ਜਪਦੇ ਉਛਾਲੇ ਦੁਆਰਾ ਜੇਕਰ ਸੂਖਮਤਾ ਆਵੇ ਤਾਂ ਸੂਖਮਤਾ ਵਿੱਚ ਨਾ ਟਿਕਣਾ। ਇਹ ਅੱਠ ਦੋਸ਼ ਸਿਮਰਨ ਵਿੱਚ ਵਿਘਨਕਾਰੀ ਹਨ ਇਹਨਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ। ਦੋਹਰਾ ਆਰਾਮ ਰਾਮ ਸਭ ਕੋ ਕਹਿ ਦਸਰਤ ਕਹਿ ਨਾ ਕੋਏ एक बार दशरथ कह कोट धर्म फल हुए। गौड़ी महला पंजवा पन्ना 209। तुम हर सेती राते संत हो नवाहे लेहो मुख पुरख बधाते ओड़ पहुंचावो दाते रहाओ। तुमरा मर्म तुमाही जानिया तुम पूरन पुरख बधाते रखो शरण अनाथ दीन को करो हमारी गाते। तरण सागर बोहत चरण तुम्हारे तुम जन हो अपनी पाते। कर कृपा जिस रखो संगे तेते पार तराते। ईति ऊत प्रव तुम समरथा सब किश तुमरे हाथे। ऐसा निदान देहु मुको हर जन चले हमारे साथे। निर्गुण यारे को गुण की जय हर नाम मेरा मन जापे। संत प्रसाद नानक हर पेटे मन तन शीतल त्रापे। हजूर पंजवें पातशाह जी कथन करदे हन हे संत जनो तुसी हमेशा वास्ते हरी जो सब नू हरिया भरिया करन वाला वाहेगुरु परमेश्वर है उदे सेती सहत राते अपने आप नू रंग लो। उस दे प्रेम विच अपने आप नू रंग लेना करो। अते इस तरह बेनती करनी है निवाहे लेहो मोको पुरख बधाते। ए पू पापा नू रख रख्या करन वाले विधिया नू मिलन वाले बधाता स्वरूप तो बाहे गए की लाज अस गोविंद दास तुहार। साडी प्रीत ओड़क नवा लेना करो साडे ना ओड़क नवा देना करो। ओड़ पहुंचाव हो दाते सानू ओ सचखंड विच ए दाते दाता नू देन वाले पहुंचाना करो। लोक परलोक विच साडी रख्या करना करो। रहाओ तुमरा मर्म तुमाही जानिया आप जी का भेद आप की प्राप्ति का भेद आप जी तो जानिया जाता है। तुम पूर्ण पुरख वधाते तुसी पूर्ण पुरख हो विधिया नू मिलन वाले हो अणबणत गल नू बना देन वाले हो। रख हो सरण अनाथ दीन को सानू दीना गरीबा नू अपनी पवित्र चरण शरण विच रख लेना करो। साडे औगण ना चितारो बख्शिश कर देना करो। करह हमारी गाते ए वाहेगुरु परमेश्वर साडी कल्याण करना करो। तरण सागर बोहित चरण तुम्हारे तुहाडे जड़े चरण हन उपदेश हन ए जहाज दी न्याई हन संसार सागर तों तारण वास्ते समर्थ हन। तुम जन हो अपनी पाते तुसी अपनी मर्यादा नू आप ही जानन वाले हो। असी आप जी तो ही ए ज्ञान जान सकते हां। कर कृपा जिस रख हो संगे जिन्हां दी कृपा करके तुसी अपने संग साथ नाल रखते हो तेते पार पराते। उतने उतने ओहो लोग संसार सागर तों पार उतारा प्राप्त।